जाओ तो प्रेम खेलन का चाओ सिर तर तली गली मेरी आओ जित मार्ग पैर त्रिजै सिर दीजै कान ना कीजै पहला मरण कबूल जीवन की छड़ आस हो सबना की रेण का तो आओ हमारे पास खालसा अकाल पुरख की फौज प्रगटियो खालसा परमात्म की मौज खालसा मेरो रूप है खास खालसे मैं हूँ करो निवास जब लग खालसा रहे न्यारा तब लग तेज दियो मैं सारा जब हे गह विप्रण की रीत मैं ना करूं इनकी प्रतीत आत्म रस जे जान ही सो है खालसा देव प्रभ मैं मोह मैं तास मैं रंचक नाही पेव प्रभ मैं मोह मैं तास मैं रंचक नाही पेव परम सम्मान योग गुरु खालसा सत्संग जियो प्यार सत्कार सहित सतगुरु दी फतेह बुलाओ वाहिगुरु जी का खालसा वाहिगुरु जी की फतेह आप संगतां जुगो जुग अटल सतगुरु चवर तख्त शतर दे मालक दसो पातशाहियां दी पवित्र जोत जहरा जहूर हाजरा हजूर सतगुरु तन तन सतगुरु श्री गुरु ग्रंथ साहिब जी दे पावन चरणां दे विच जुड़ के खालसे दा साजना दिवस अते वैसाखी दा पुरब मना रहे हो कलगीधर पातशाह सरबंस दानी अमृत के दाते साहिबे कमाल धन धन श्री गुरु गोबिंद सिंह साहब महाराज ने आनंदपुर साहिब जी दी पावन धरती ते तख्त श्री केसगढ़ साहिब विखे एक बड़ा ही आश्चर्य चोज वरताया है 1699 दी वैसाखी वाले दिन हजूर ने खालसे पंथ दी सिरजना कीती जदों आपां गरीब नवाज सतगुरु कलगीधर पातशाह तो पुछदे हां कि आ गरीब नवाज सतगुरु जी आप जी दे आउन दा की कारण है तां हजूर बड़े साफ ते स्पष्ट शब्दां दे विच इस गल दा जवाब दिंदे हन ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਜਾਏ ਤਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਧਰਮ ਚਲਾਵਨ ਸੰਤੇ ਉਬਾਰਨ, ਦੁਸ਼ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਤਰਾ ਹਮ ਜਨਮੰ, ਸਮਝ ਲਿਹੋ ਸਾਧੂ ਸਾ ਮਨਮੰ। ਗੁਰੂ ਮਹਾਰਾਜ ਦੇ ਆਉਣ ਦਾ ਮਕਸਦ ਇਹੀ ਸੀ, ਖਾਲਸੇ ਪੰਥ ਨੂੰ ਪ੍ਰਚਲਿਤ ਕਰਨਾ, ਖਾਲਸੇ ਪੰਥ ਦੀ ਸਿਰਜਣਾ ਕਰਨੀ। ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਦੋ ਕਿਸਮ ਦੀ ਰਹਿਤ ਬਖਸ਼ਿਸ਼ ਕੀਤੀ। ਇੱਕ ਬਾਣੀ ਦੀ ਰਹਿਤ ਸੀ, ਦੂਸਰੀ ਬਾਣੀ ਦੀ ਰਹਿਤ ਸੀ। ਚੋਜੀ ਪਾਤਸ਼ਾਹ ਨੇ ਜਿਹੜਾ ਵੀ ਗੁਰਸਿੱਖ ਮਾਈ ਭਾਈ ਬਾਣੀ ਅਤੇ ਬਾਣੀ ਦੀ ਰਹਿਤ ਵਿੱਚ ਪਰਪੱਕ ਹੋ ਜਾਂਦਾ ਸੀ, ਉਹਨੂੰ ਇੰਨਾ ਸਤਿਕਾਰ ਦਿੱਤਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਹੀਂ। ਸਿੱਖ ਦੇ ਕੋਲ ਕਿੰਨਾ ਧਨ ਹੋਵੇ, ਕਿੰਨਾ ਵਿਦਵਾਨ ਹੋਵੇ, ਕਿੰਨਾ ਵੀ ਗੁਣਵਾਨ ਹੋਵੇ, ਪਰ ਹਜ਼ੂਰ ਕਹਿੰਦੇ ਮੈਨੂੰ ਸਿੱਖ ਦੇ ਨਾਲ ਕੋਈ ਪਿਆਰ ਨਹੀਂ। ਹਾਂ, ਜੇ ਗੁਰੂ ਦੀ ਬਖਸ਼ੀ ਰਹਿਤ ਸਿੱਖ ਦੇ ਕੋਲ ਹੈ ਤਾਂ ਫਿਰ ਉਹ ਸਿੱਖ ਮੈਨੂੰ ਪਿਆਰਾ ਲੱਗਦਾ। ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਹੀਂ। ਜੋ ਹਜ਼ੂਰ ਨੇ ਬਾਣੀ ਦੀ ਰਹਿਤ ਬਖਸ਼ੀ, ਉਹਦੇ ਵਿੱਚ ਪੰਜ ਕਕਾਰ ਆਉਂਦੇ ਨੇ। ਜਦੋਂ ਆਪਾਂ ਕਲਗੀਧਰ ਪਾਤਸ਼ਾਹ ਦੀ ਰਚਨਾ ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਹਾਂ, ਉਸ ਦੇ ਵਿੱਚ ਇਹਨਾਂ ਪੰਜ ਕਕਾਰਾਂ ਦਾ ਜ਼ਿਕਰ ਆਉਂਦਾ। ਨਿਸ਼ਾਨੇ ਸਿੱਖੀ ਪੰਜ ਹਰਫ ਅਸ਼ਟ ਕਾਫ, ਹਰਗਿਜ਼ ਨਾ ਬਾਸ਼ਦ ਅਜੀ ਪੰਜ ਮੁਆ। ਕਲਗੀਧਰ ਪਾਤਸ਼ਾਹ ਫਾਰਸੀ ਦੇ ਵੀ ਵਿਦਵਾਨ ਸਨ। ਹਜ਼ੂਰ ਨੇ ਫਾਰਸੀ ਦੇ ਸ਼ਬਦਾਂ ਦੇ ਵਿੱਚ ਇਉਂ ਖਾਲਸੇ ਦੀ ਪੰਜ ਕਕਾਰਾਂ ਦੀ ਰਹਿਤ ਦਾ ਜ਼ਿਕਰ ਕੀਤਾ ਹੈ। ਨਿਸ਼ਾਨੇ ਸਿੱਖੀ ਪੰਜ ਹਰਫ ਅਸ਼ਟ ਕਾਫ, ਸਿੱਖੀ ਦੇ ਪੰਜ ਨਿਸ਼ਾਨ ਕਾਫ ਅੱਖਰ ਦੇ ਨਾਲ ਸੰਬੰਧ ਰੱਖਦੇ ਹਨ। ਪੰਜਾਬੀ ਵਿੱਚ ਆਪਾਂ ਉਸ ਨੂੰ ਪੰਜ ਕੱਕੇ ਕਹਿ ਦਿੰਦੇ ਹਾਂ, ਸੰਸਕ੍ਰਿਤ ਦੇ ਵਿੱਚ ਕਕਾਰ ਉਹਨਾਂ ਨੂੰ ਕਿਹਾ ਜਾਂਦਾ। ਕਕਾਰ ਸ਼ਬਦ ਸੰਸਕ੍ਰਿਤ ਦਾ ਹੈ, ਕੱਕਾ ਸ਼ਬਦ ਇਹ ਪੰਜਾਬੀ ਦਾ ਹੈ, ਅਤੇ ਫਾਰਸੀ ਦਾ ਲਫ਼ਜ਼ ਹੈ ਕਾਫ। ਹਜ਼ੂਰ ਨੇ ਉੱਥੇ ਕਾਫ ਸ਼ਬਦ ਵਰਤਿਆ ਹੈ। ਨਿਸ਼ਾਨੇ ਸਿੱਖੀ ਪੰਜ ਹਰਫ ਅਸ਼ਟ ਕਾਫ, ਸਿੱਖੀ ਦੀਆਂ ਪੰਜ ਨਿਸ਼ਾਨੀਆਂ ਪੰਜ ਚਿੰਨ ਕਾਫ ਸ਼ਬਦ ਦੇ ਨਾਲ ਆਰੰਭ ਹੁੰਦੇ ਹਨ, ਅਤੇ ਨਾਲ ਹੀ ਸਤਿਗੁਰੂ ਪਹਿਲਾਂ ਹੀ ਇਹਦੇ ਬਾਰੇ ਸਾਨੂੰ ਖਬਰਦਾਰ ਕਰਦੇ ਹਨ। ਹਰਗਿਜ਼ ਨਾ ਬਾਸ਼ਦ ਅਜੀ ਪੰਜ ਮੁਆ, ਇਹ ਜਿਹੜੇ ਪੰਜ ਸਿੱਖੀ ਦੇ ਚਿੰਨ ਹਨ, ਪੰਜ ਕਕਾਰ ਨੇ, ਪੰਜ ਕੱਕੇ ਹਨ, ਕਦੇ ਵੀ ਕਿਸੇ ਵੀ ਗੁਰਸਿੱਖ ਨੂੰ ਇਸ ਤੋਂ ਕਦੇ ਵੀ ਛੋਟ ਨਹੀਂ ਦਿੱਤੀ ਜਾ ਸਕਦੀ। ਹਰਗਿਜ਼ ਨਾ ਬਾਸ਼ਦ ਅਜੀ ਪੰਜ ਮੁਆ, ਇਹਦਾ ਅਰਥ ਇਹ ਬਣਦਾ ਵੀ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਦਵਾਉਂਦਾ, ਉਹਦੇ ਲਈ ਇਹ ਪੰਜ ਕਕਾਰ ਧਾਰਨ ਕਰਨੇ ਲਾਜ਼ਮੀ ਹਨ। ਜੇ ਕੋਈ ਆਖੇ ਕਿ ਮੈਨੂੰ ਛੋਟ ਦੇ ਦਿੱਤੀ ਜਾਵੇ, ਤਾਂ ਹਜ਼ੂਰ ਕਹਿੰਦੇ ਨੇ ਹਰਗਿਜ਼ ਨਾ ਬਾਸ਼ਦ ਅਜੀ ਪੰਜ ਮੁਆ, ਮੈਂ ਕਦੇ ਵੀ ਇਹਨਾਂ ਪੰਜਾਂ ਤੋਂ ਕਿਸੇ ਨੂੰ ਛੋਟ ਨਹੀਂ ਦਿੱਤੀ ਨਾ ਦੇਵਾਂਗਾ। ਹੁਣ ਇੱਥੋਂ ਤੁਸੀਂ ਸੋਚਣ ਦੀ ਸਮਝਣ ਦੀ ਕੋਸ਼ਿਸ਼ ਕਰੋ, ਗੁਰੂ ਮਹਾਰਾਜ ਨੇ ਜੋ ਬਚਨ ਕਹੇ ਨੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੀਰ, ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾ। ਸਿੱਖ ਦਾ ਤਨ, ਸਿੱਖ ਦਾ ਸਰੀਰ, ਸਿੱਖ ਦੀ ਸੁੰਦਰਤਾ, ਸਿੱਖ ਦਾ ਪਰਿਵਾਰ, ਸਿੱਖ ਦੀ ਅਮੀਰੀ, ਮੈਨੂੰ ਕੋਈ ਵੀ ਚੀਜ਼ ਪਿਆਰੀ ਨਹੀਂ ਹੈ, ਸਿਰਫ ਰਹਿਤ ਪਿਆਰੀ ਮੋਹੇ, ਮੈਨੂੰ ਆਪਣੀ ਰਹਿਤ ਪਿਆਰੀ ਹੈ। ਫਿਰ ਹਜ਼ੂਰ ਨੇ ਅੱਗੇ ਚੱਲ ਕੇ ਜ਼ਿਕਰ ਕੀਤਾ, ਉਹ ਪੰਜ ਕਕਾਰ ਕਿਹੜੇ ਨੇ, ਕੜਾ, ਕਾਰਦੋ, ਕਸ਼, ਕੰਘਾ, ਬਿਦਾਂ, ਬਿਲਾ, ਕੇਸ, ਹੇ ਚਸ ਜੁਮਲੇ ਨਿਸ਼ਾਂ। ਇਹ ਫਾਰਸੀ ਦੇ ਲਫਜ਼ਾਂ ਦੇ ਵਿੱਚ ਹੀ ਹਜ਼ੂਰ ਪੰਜ ਕਕਾਰਾਂ ਦੀ ਵਿਚਾਰ ਸਾਨੂੰ ਸਮਝਾਉਂਦੇ ਹਨ। ਪਹਿਲਾ ਕਾਫ, ਜਿਸ ਨੂੰ ਕੱਕਾ ਅੱਖਰ ਲੱਗਦਾ, ਕੜਾ ਹੈ। ਹਜ਼ੂਰ ਨੇ ਸਾਨੂੰ ਸਰਬਲੂ ਦਾ ਕੜਾ ਬਖਸ਼ਿਸ਼ ਕੀਤਾ। ਭਾਵੇਂ ਠੀਕ ਹੈ, ਕੋਈ ਸ਼ੌਕ ਦੇ ਨਾਲ ਕੋਈ ਤਾਂਬੇ ਦਾ, ਕੋਈ ਚਾਂਦੀ ਦਾ, ਕੋਈ ਸੋਨੇ ਦਾ, ਕੋਈ ਹੋਰ ਧਾਤ ਦਾ ਪਾ ਲਵੇ, ਪਰ ਖਾਲਸੇ ਦੀ ਰਹਿਤ ਵਿੱਚ ਸਰਬਲੂ ਦਾ ਕੜਾ ਹੀ ਪ੍ਰਵਾਨ ਹੈ। ਇਸ ਲਈ ਹਜ਼ੂਰ ਕਹਿੰਦੇ, ਸਭ ਤੋਂ ਪਹਿਲਾ ਕਕਾਰ ਕੜਾ ਹੈ, ਜੋ ਮੈਂ ਸਿੱਖ ਨੂੰ ਬਖਸ਼ਿਸ਼ ਕੀਤਾ ਹੈ, ਉਹ ਇਸ ਨੂੰ ਹਮੇਸ਼ਾ ਲਈ ਧਾਰਨ ਕਰਕੇ ਰੱਖੇ। ਕੜਾ ਕਾਰਦੋ, ਦੂਸਰੇ ਨੰਬਰ 'ਤੇ ਕਾਰਦੋ ਦਾ ਅਰਥ ਹੈ ਕਿਰਪਾਨ, ਜਿਹੜੀ ਗਾਤਰੇ ਵਾਲੀ। ਹਰ ਗੁਰਸਿੱਖ ਮਾਈ ਭਾਈ ਦੇ ਲਈ ਘੱਟ ਤੋਂ ਘੱਟ 6 ਇੰਚ ਅਤੇ ਵੱਧ ਤੋਂ ਵੱਧ 1 ਫੁੱਟ 2 ਫੁੱਟ 3 ਫੁੱਟ ਤੱਕ ਵੀ ਰੱਖ ਸਕਦੇ, ਪਰ ਗਾਤਰੇ ਪਾਉਣ ਵਾਸਤੇ 6 ਤੋਂ 9 ਇੰਚ ਦੀ ਕਿਰਪਾਨ ਹਰ ਗੁਰਸਿੱਖ ਮਾਈ ਭਾਈ ਦੇ ਲਈ ਲਾਜ਼ਮੀ ਸਤਿਗੁਰੂ ਮਹਾਰਾਜ ਨੇ ਕਰਾਰ ਦਿੱਤੀ ਹੈ। ਇਹ ਖਾਲਸੇ ਦੀ ਰਹਿਤ ਦਾ ਜ਼ਿਕਰ ਹੈ, ਜਿਸ ਦੇ ਬਾਰੇ ਇਹ ਵੀ ਲਿਖਿਆ ਮਿਲਦਾ ਹੈ, ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ, ਰਹਿਤ ਬਿਨਾ ਸੋ ਕਬੂ ਨਾ ਲਹਿ, ਤਾਂ ਤੇ ਰਹਿਤ ਸੋ ਦ੍ਰਿੜ ਕਰ ਰਹੇ। ਹੁਣ ਇਹ ਗੱਲ ਸਪਸ਼ਟ ਹੋ ਗਈ, ਰਹਿਣੀ ਰਹੇ ਸੋਈ ਸਿੱਖ ਮੇਰਾ। ਜੇ ਆਪਾਂ ਗੁਰੂ ਦੇ ਸਿੱਖ ਆਪਣੇ ਆਪ ਨੂੰ ਸਦਵਾਉਣਾ ਚਾਹੁੰਦੇ ਹਾਂ ਤਾਂ ਗੁਰੂ ਦੀ ਬਖਸ਼ੀ ਰਹਿਤ ਰੱਖਣੀ ਹੀ ਪਵੇਗੀ। ਇਸ ਤੋਂ ਕਿਸੇ ਨੂੰ ਵੀ ਗੁਰੂ ਮਹਾਰਾਜ ਨੇ ਨਾ ਛੋਟ ਦਿੱਤੀ ਹੈ ਅਤੇ ਨਾ ਹੀ ਕਦੀ ਉਹ ਦੇਣਗੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਪਹਿਲੇ ਨੰਬਰ 'ਤੇ ਕੜਾ ਹੈ ਸਰਬਲੂ ਦਾ ਕੜਾ, ਦੂਸਰੇ ਨੰਬਰ 'ਤੇ ਕਰਦ ਗਾਤਰੀ ਵਾਲੀ ਕਿਰਪਾਨ ਨੂੰ ਆਖੀ, ਜਿਹੜੀ ਘੱਟ ਤੋਂ ਘੱਟ 6 ਇੰਚ ਤੋਂ ਘੱਟ ਨਹੀਂ ਹੋਣੀ ਚਾਹੀਦੀ, ਬਾਕੀ ਵੱਧ ਤੋਂ ਵੱਧ ਜਿੰਨੀ ਕਿਸੇ ਦੀ ਇੱਛਾ ਉਹ ਰੱਖ ਸਕਦੇ। ਕੜਾ ਕਾਰਦੋ ਕਸ਼, ਤੀਸਰੇ ਨੰਬਰ 'ਤੇ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਕਸ਼ਹਿਰਾ, ਇਹਨੂੰ ਵੀ ਕੱਕਾ ਅੱਖਰ ਲੱਗਦਾ ਨਾ, ਇਹ ਕਸ਼ਹਿਰਾ ਸੀਲ ਜਾਤ ਦੀ ਨਿਸ਼ਾਨੀ ਹਰ ਗੁਰਸਿੱਖ ਮਾਈ ਭਾਈ ਨੂੰ ਬਖਸ਼ਿਸ਼ ਕੀਤਾ। ਇਹ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਧਾਰਨ ਕਰਨਾ ਲਾਜ਼ਮੀ ਹੈ। ਕੰਘਾ ਬਿਦਾਂ, ਚੌਥੇ ਨੰਬਰ 'ਤੇ ਹਜ਼ੂਰ ਕਹਿੰਦੇ ਨੇ, ਚੌਥਾ ਕਕਾਰ ਸਿੱਖੀ ਦਾ ਕੰਘਾ ਹੈ, ਅਤੇ ਕੰਘਾ ਵੀ ਕਾਠ ਦਾ ਹੋਣਾ ਚਾਹੀਦਾ, ਸਾਬਤ ਸੂਰਤ ਸਿੱਧਾ ਦੜਾ, ਕਾਠ ਕਾ ਕੰਘਾ ਕੇਸੀ ਚੜਾ। ਇਹ ਰਹਿਤਨਾਮੇ ਦੇ ਬਚਨ ਨੇ। ਕਾਠ ਦਾ ਕੰਘਾ ਹਰ ਗੁਰਸਿੱਖ ਮਾਈ ਭਾਈ ਨੂੰ ਰੱਖਣ ਦਾ ਹੁਕਮ ਹੈ। ਪੰਜਵੇਂ ਨੰਬਰ 'ਤੇ ਹਜ਼ੂਰ ਕਹਿੰਦੇ ਨੇ, ਬਿਲਾ ਕੇਸ ਹੇ ਚਸਤ ਜੁਮਲੇ ਨਿਸ਼ਾਨ, ਬਿਨਾਂ ਕੇਸਾਂ ਤੋਂ ਜਿੰਨੇ ਬਾਕੀ ਹੋਰ ਨਿਸ਼ਾਨ ਨੇ, ਕਕਾਰ ਨੇ, ਹੇਸ਼ ਦਾ ਅਰਥ ਉਹ ਸਾਰੇ ਤੁੱਛ ਨੇ, ਬੇਮਹਿਨਾ ਨੇ। ਇਹਦਾ ਭਾਵ ਕੀ ਹੋਇਆ, ਜਿਹੜੇ ਕੇਸ ਨੇ ਇਹ ਗੁਰਸਿੱਖ ਦੀ ਜਮਾਂਦਰੂ ਰਹਿਤ ਹੈ। ਜਨਮ ਤੋਂ ਲੈ ਕੇ ਹਰ ਗੁਰਸਿੱਖ ਬੱਚੀ ਬੱਚੇ ਨੂੰ ਕੇਸ ਧਾਰਨ ਕਰਨੇ ਚਾਹੀਦੇ ਨੇ। ਜੇ ਸਿੱਖ ਦੇ ਕੋਲ ਕੇਸ ਨਹੀਂ ਤਾਂ ਬਾਕੀ 4 ਕਕਾਰ ਹੇਚ ਹਨ। ਹੇਚ ਫਾਰਸੀ ਦਾ ਲਫਜ਼ ਹੈ, ਭਾਵ ਤੁਸ਼ ਬੇਮਹਿਨਾ, ਜਿਨ੍ਹਾਂ ਦੀ ਕੋਈ ਵੈਲਿਊ ਨਾ ਹੋਵੇ। ਜੇ ਹੁਣ ਕੋਈ ਮੋਨਾ ਆਦਮੀ ਕਿਰਪਾਨ ਵੀ ਪਾ ਲਵੇ, ਹੋਰ ਕਕਾਰ ਵੀ ਧਾਰਨ ਕਰ ਲਵੇ, ਲੋਕ ਮਜ਼ਾਕ ਕਰਨਗੇ। ਇਸ ਲਈ ਕੇਸਾਂ ਦੀ ਰਹਿਤ ਇਹ ਜਮਾਂਦਰੂ ਰਹਿਤ ਹੈ ਸਿੱਖ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੱਕੇ ਅਤੇ ਮਦੀਨੇ ਵਿੱਚ ਗਏ, ਮੱਕਾ ਅਤੇ ਮਦੀਨਾ ਇਹ ਇਸਲਾਮ ਦਾ ਗੜ੍ਹ ਸੀ, ਮੁਸਲਮਾਨੀ ਮਜ਼ਹਬ ਦਾ ਇਹ ਇੱਕ ਗੜ੍ਹ ਸੀ। ਮੁਸਲਮਾਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਾਹਮਣੇ ਇੱਕ ਸਵਾਲ ਕੀਤਾ। ਉਹ ਸਵਾਲ ਕੀ ਸੀ? ਕਹਿਣ ਲੱਗੇ, ਸਾਨੂੰ ਆਪਣੇ ਪੈਗੰਬਰ ਦਾ ਹੁਕਮ ਹੈ, ਹਜ਼ਰਤ ਮੁਹੰਮਦ ਸਾਹਿਬ ਦਾ, ਕਿ ਤੁਸਾਂ ਸੁੰਨਤ ਵੀ ਕਰਵਾਉਣੀ ਹੈ ਅਤੇ ਨਾਲ ਹੀ ਛਾਤੀ ਦੇ ਲਵਾਂ ਦੇ ਵਾਲ ਵੀ ਕਟਾਉਣੇ ਨੇ। ਇਹ ਮੁਸਲਮਾਨ ਦੀ ਇੱਕ ਨਿਸ਼ਾਨੀ ਹੈ। ਸੁੰਨਤ ਅਰਥ ਹੁੰਦਾ ਨਿਸ਼ਾਨੀ, ਜਿਵੇਂ ਸਿੱਖੀ ਦੇ ਕਕਾਰ ਸਿੱਖੀ ਦੀ ਨਿਸ਼ਾਨੀ ਹੈ, ਅਤੇ ਮੁਸਲਮਾਨ ਕਹਿੰਦੇ ਸੁੰਨਤ ਸਾਡੀ ਇਸਲਾਮ ਧਰਮ ਦੀ ਨਿਸ਼ਾਨੀ ਹੈ। ਹੁਣ ਜਦੋਂ ਮੁਸਲਮਾਨਾਂ ਨੇ ਇਹ ਗੁਰੂ ਮਹਾਰਾਜ ਦੇ ਅੱਗੇ ਸਵਾਲ ਕੀਤਾ, ਵੀ ਸਾਡੇ ਪੈਗੰਬਰ ਦਾ ਇਹ ਹੁਕਮ ਹੈ, ਮੁਸਲਮਾਨ ਦੀ ਨਿਸ਼ਾਨੀ ਸੁੰਨਤ ਹੈ, ਇਸ ਲਈ ਸੁੰਨਤ ਕਰਾਉਣੀ ਚਾਹੀਦੀ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਮੁਸਲਮਾਨਾਂ ਨੂੰ ਕੀ ਜਵਾਬ ਦਿੱਤਾ? ਜਨਮ ਸਾਖੀ ਪੜ੍ਹੋ, ਇਤਿਹਾਸ ਪੜ੍ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਇਹ ਜਵਾਬ ਦਿੰਦੇ ਨੇ, ਅਵਲ ਸੁੰਨਤ ਮੂਏ ਹੈ, ਤੁਰੋਂ ਲੈ ਆਇਆ ਨਾਲ, ਜੋ ਰੱਖੇ ਮੂਏ ਸਲਾਮਤੀ, ਸੋ ਖਾਸਾ ਬੰਦਾ ਪਾ। ਰੱਖੇ ਮੂਏ ਹਲਾਲ ਖਾਏ, ਨਿਕਟ ਹਰਾਮ ਨਾ ਜਾਏ, ਸਭ ਸੰਸਾਰ ਕੀ ਕਿਆ ਚਲੇ, ਤਿਸ ਤੇ ਡਰੇ ਖੁਦਾਏ। ਇਹ ਬਚਨ ਗੁਰੂ ਨਾਨਕ ਸਾਹਿਬ ਜੀ। ਹਜ਼ੂਰ ਕਹਿੰਦੇ ਉਹਨਾਂ ਮੁਸਲਮਾਨਾਂ ਨੂੰ, ਅਵਲ ਸੁੰਨਤ ਮੂਏ ਹੈ, ਮੂਏ ਫਾਰਸੀ ਵਿੱਚ ਕੇਸਾਂ ਨੂੰ ਕਹਿੰਦੇ ਨੇ। ਸਭ ਤੋਂ ਪਹਿਲੀ ਸੁੰਨਤ ਦਾ ਅਰਥ ਹੈ ਨਿਸ਼ਾਨੀ। ਸਭ ਤੋਂ ਪਹਿਲੀ ਨਿਸ਼ਾਨੀ ਜੋ ਰੱਬ ਨੇ ਮਨੁੱਖ ਨੂੰ ਦਿੱਤੀ ਹੈ ਉਹ ਮੂਏ ਸਿਰ ਦੇ ਕੇਸ ਨੇ। ਜਦੋਂ ਬੱਚਾ ਜਨਮ ਲੈਂਦਾ ਉਹਦੇ ਸਿਰ ਉੱਤੇ ਛੋਟੇ ਛੋਟੇ ਕੇਸ ਹੁੰਦੇ ਨੇ। ਹਜ਼ੂਰ ਕਹਿਣ ਲੱਗੇ ਅਵਲ ਸੁੰਨਤ ਮੂਏ ਹੈ, ਸਭ ਤੋਂ ਪਹਿਲੀ ਖੁਦਾ ਦੀ ਰੱਬ ਦੀ ਨਿਸ਼ਾਨੀ ਸਿਰ ਦੇ ਕੇਸ ਨੇ। ਤੁਰੋਂ ਲੈ ਆਇਆ ਨਾਲ, ਹਰ ਮਨੁੱਖ ਇਸ ਨੂੰ ਤੁਰ ਦਰਗਾਹ ਤੋਂ, ਪਾਪ ਗਰਭ ਤੋਂ, ਮਾਤਾ ਦੀ ਉਦਰ ਤੋਂ ਨਾਲ ਲੈ ਕੇ ਆਉਂਦਾ। ਇਹ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਅਵਲ ਸੁੰਨਤ ਮੂਏ ਹੈ, ਤੁਰੋਂ ਲੈ ਆਇਆ ਨਾਲ, ਜੋ ਰੱਖੇ ਮੂਏ ਸਲਾਮਤੀ, ਸੋ ਖਾਸਾ ਬੰਦਾ ਪਾ। ਜਿਹੜਾ ਜਮਾਂਦਰੂ ਕੇਸਾਂ ਨੂੰ ਸਹੀ ਸਲਾਮਤ ਰੱਖਦਾ ਹੈ, ਕੇਸਾਂ ਨੂੰ ਉਸ ਤਰ੍ਹਾਂ ਕੈਂਚੀ ਨਹੀਂ ਲੱਗਣ ਦਿੰਦਾ, ਅਤੇ ਹਜ਼ੂਰ ਕਹਿੰਦੇ ਨੇ ਉਸ ਮਨੁੱਖ ਨੂੰ ਬਹੁਤ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ। ਜਿਹੜੇ ਪੁਰਾਣੇ ਰਿਸ਼ੀ ਮੁਨੀ ਹੋਏ ਨੇ, ਕੋਈ ਪੁਰਾਣੇ ਅਧਿਆਤਮਕਵਾਦੀ ਮਹਾਂਪੁਰਖ ਹੋਏ ਨੇ, ਚਾਹੇ ਹਿੰਦੂਆਂ ਦੇ ਚਾਹੇ ਮੁਸਲਮਾਨਾਂ ਦੇ, ਉਹ ਸਾਰੇ ਦੇ ਸਾਰੇ ਕਿੱਸਾਧਾਰੀ ਹੋਏ। ਇਤਿਹਾਸ ਪੜ੍ਹ ਕੇ ਦੇਖ ਲਓ, ਪ੍ਰੋਫੈਸਰ ਸਰੂਪ ਸਿੰਘ ਅਲੱਗ ਨੇ ਇਸ ਪ੍ਰਸੰਗ ਇੱਕ ਪੁਸਤਕ ਲਿਖੀ, ਇੰਗਲਿਸ਼ ਦੇ ਵਿੱਚ ਵੀ ਛਪੀ, ਸ਼ਾਇਦ ਕਈਆਂ ਦੇ ਕੋਲ ਹੋਵੇ, ਪਰ ਉਹਨੂੰ ਜ਼ਰੂਰ ਪੜ੍ਹੋ। ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿੰਨੇ ਵੀ ਧਾਰਮਿਕ ਵਿਅਕਤੀ ਹੋਏ ਨੇ ਕਿਸੇ ਵੀ ਮਜ਼ਹਬ ਦੇ ਵਿੱਚ, ਉਹ ਸਾਰੇ ਦੇ ਸਾਰੇ ਕਿੱਸਾਧਾਰੀ ਸੀ। ਕਿੱਡੀ ਵੱਡੀ ਗੱਲ ਹੈ! ਜਿਹੜੇ ਹਿੰਦੂਆਂ ਦੇ ਵੀ ਆਚਾਰੀਆ ਹੋਏ ਨੇ, ਕੋਈ ਹੋਰ ਉਹਨਾਂ ਦੇ ਅਵਤਾਰ ਹੋਏ ਨੇ, ਸਾਰੇ ਦੇ ਸਾਰੇ ਕਿੱਸਾਧਾਰੀ ਹੀ ਸਨ। ਇਸੇ ਲਈ ਹਜ਼ੂਰ ਕਹਿਣ ਲੱਗੇ, ਜੋ ਰੱਖੀਏ ਮੂਏ ਸਲਾਮਤੀ, ਸੋ ਖਾਸਾ ਬੰਦਾ ਪਾ। ਜਿਹੜਾ ਸ਼ੁਰੂ ਤੋਂ ਕੇਸ ਰੱਖਦਾ ਹੈ, ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੰਦਾ, ਉਹ ਫਿਰ ਬਹੁਤ ਉੱਚਾ ਮੁਰਾਤਬਾ ਪ੍ਰਾਪਤ ਕਰਦਾ ਹੈ। ਅਤੇ ਹਜ਼ੂਰ ਨੇ ਅੱਗੇ ਚੱਲ ਕੇ ਫਿਰ ਆਖਿਆ, ਰੱਖੇ ਮੂਏ ਹਲਾਲ ਖਾਏ। ਜਿਹੜਾ ਆਦਮੀ ਸਿਰ ਦੇ ਕੇਸ ਜਮਾਂਦਰੂ ਰੱਖਦਾ ਹੈ, ਅਤੇ ਹਲਾਲ ਦਾ ਅਰਥ ਹੈ ਆਪਣੀ ਧਰਮ ਦੀ ਕਿਰਤ ਕਰਕੇ ਹੱਕ ਦੀ ਕਮਾਈ ਖਾਂਦਾ, ਕਿਸੇ ਦਾ ਹੱਕ ਨਹੀਂ। ਜਿਹੜਾ ਕਿਸੇ ਦਾ ਹੱਕ ਖਾਣਾ ਹੈ, ਗੁਰੂ ਮਹਾਰਾਜ ਨੇ ਉਹਨੂੰ ਬਾਣੀ ਵਿੱਚ ਹਰਾਮ ਲਿਖਿਆ। ਕਦੇ ਸਤਿਗੁਰੂ ਦੀ ਬਾਣੀ ਨੂੰ ਪੜ੍ਹੋ ਅਤੇ ਵਿਚਾਰੋ, ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਇਹ ਗੁਰੂ ਮਹਾਰਾਜ ਦੇ ਅਮੋਲਕ ਸਿਧਾਂਤ ਨੇ। ਰੱਖੇ ਮੂਵੇ ਹਲਾਲ ਖਾਏ, ਜਿਹੜਾ ਸਿਰ ਦੇ ਕੇਸ ਜਮਾਂਦਰੂ ਰੱਖਦਾ ਅਤੇ ਨਾਲ ਆਪਣਾ ਹੱਕ ਦੀ ਕਮਾਈ, ਧਰਮ ਦੀ ਕਮਾਈ ਖਾਂਦਾ ਹੈ, ਨਿਕਟ ਹਰਾਮ ਨਾ ਜਾਏ। ਹਰਾਮ ਤੋਂ ਭਾਵ ਹੈ ਪਰਾਏ ਹੱਕ ਦੇ ਨੇੜੇ ਨਹੀਂ ਜਾਂਦਾ। ਅਤੇ ਉਹਦੇ ਲਈ ਹਜ਼ੂਰ ਕਹਿੰਦੇ ਨੇ ਸਭ ਸੰਸਾਰ ਕੀ ਕਿਆ ਚੱਲੇ, ਸਾਰੀ ਦੁਨੀਆ ਇੱਕ ਪਾਸੇ ਖਲੋ ਜਾਵੇ ਪਰ ਉਹਦੇ ਉੱਤੇ ਕਿਸੇ ਦੀ ਪੇਸ਼ ਨਹੀਂ ਚੱਲ ਸਕਦੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਮਿਸਾਲ ਸਾਡੇ ਸਾਹਮਣੇ ਹੈ। ਇੱਕ ਪਾਸੇ ਇੰਡੀਆ ਗੌਰਮੈਂਟ ਹੈ, ਲੱਖਾਂ ਫੌਜਾਂ ਦਾ ਘੇਰਾ ਹੈ, ਪਰ ਉਹਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਵੀ ਜਿਸ ਦੇ ਕੋਲ ਧਰਮ ਹੈ, ਜਿਸ ਦੇ ਕੋਲ ਸਿੱਖੀ ਹੈ, ਉਹ ਕਿਸੇ ਅੱਗੇ ਕਦੀ ਝੁਕਦਾ ਨਹੀਂ। ਹੁਣ ਅਜੋਕੇ ਸਮੇਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣ, ਉਹਨੇ ਵੀ ਇਹ ਮਿਸਾਲ ਕਾਇਮ ਕਰ ਦਿੱਤੀ, ਸਾਰੀ ਦੁਨੀਆ ਇੱਕ ਪਾਸੇ ਖਲੋ ਗਈ ਹੈ ਅਤੇ ਪਰ ਉਹ ਸਿੰਘ ਆਪਣੇ ਸਟੈਂਡ 'ਤੇ ਡਟਿਆ ਹੋਇਆ। ਸਾਰੇ ਸੰਸਾਰ ਦੀ ਉਸ 'ਤੇ ਕੋਈ ਵਾਹ ਪੇਸ਼ ਨਹੀਂ ਚੱਲ ਸਕਦੀ। ਹਜ਼ੂਰ ਕਹਿੰਦੇ ਇੱਥੋਂ ਤੱਕ ਇਸ 'ਤੇ ਡਰੇ ਖੁਦਾ ਏ, ਵੀ ਉਹ ਤੋਂ ਖੁਦਾ ਵੀ ਡਰਦਾ। ਜਿਸ ਬੰਦੇ ਵਿੱਚ ਗੁਣ ਆ ਜਾਂਦੇ ਨੇ ਉਹਨਾਂ ਤੋਂ ਰੱਬ ਵੀ ਡਰਦਾ, ਖੁਦਾ ਵੀ ਡਰਦਾ। ਅਤੇ ਨਾਲ ਹੀ ਗੁਰੂ ਮਹਾਰਾਜ ਨੇ ਫਿਰ ਇਹ ਵੀ ਕਹਿ ਦਿੱਤਾ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗ ਹੈ ਟੋਈ, ਨਾਲ ਹੈ ਕਾਫਰ ਕੁੱਤਾ ਸ਼ੈਤਾਨ। ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਅਤੇ ਹਜ਼ੂਰ ਕਹਿੰਦੇ ਬੇਈਮਾਨ ਹੈ, ਕਾਫਰ ਹੈ, ਕੁੱਤਾ ਅਤੇ ਸ਼ੈਤਾਨ। ਇਹ ਮੁਸਲਮਾਨਾਂ ਦੇ ਪਰਸਾਈ ਗੁਰੂ ਮਹਾਰਾਜ ਨੇ ਬਚਨ ਆਖੇ। ਜੇ ਮੁਸਲਮਾਨਾਂ ਨੂੰ ਇੰਨੀ ਕਰੜੀ ਸ਼ਬਦਾਵਲੀ ਵਿੱਚ ਗੁਰੂ ਮਹਾਰਾਜ ਕੇਸ ਰੱਖਣ ਦੇ ਲਈ ਪ੍ਰੇਰਣਾ ਕਰ ਸਕਦੇ ਸਨ, ਅਤੇ ਜਿਹੜੇ ਅਸੀਂ ਆਪਣੇ ਆਪ ਨੂੰ ਸਿੱਖ ਵੀ ਅਖਵਾਉਂਦੇ ਹਾਂ ਅਤੇ ਸਾਨੂੰ ਵੀ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਹੈ। ਕੇਸ ਤਾਂ ਸਾਡੇ ਸਰੀਰ ਦਾ ਅੰਗ ਨੇ, ਇਹਨਾਂ ਦਾ ਤਾਂ ਕੋਈ ਭਾਰ ਨਹੀਂ ਹੈ, ਪਰ ਪਤਾ ਨਹੀਂ ਕਿਉਂ ਅਸੀਂ ਕੇਸ ਰੱਖਣ ਤੋਂ ਵੀ ਹਮੇਸ਼ਾ ਕਿਉਂ ਹਿਚਕਚਾਹਟ ਕਰਦੇ ਹਾਂ। ਇਹ ਕਲਗੀਧਰ ਪਾਤਸ਼ਾਹ ਦੇ ਬੋਲ ਸਨ, ਖਾਲਸਾ ਜੀ ਬਿਲਾ ਕੇਸ ਹੇ ਚਸਤ ਜੁਮਲੇ ਨਿਸ਼ਾਨ। ਬਿਨਾਂ ਕੇਸਾਂ ਤੋਂ ਜਿੰਨੇ ਵੀ ਹੋਰ ਕਕਾਰ ਨੇ ਉਹ ਸਾਰੇ ਹੇਚ ਨੇ, ਤੁਸ਼ ਨੇ, ਬੇਮਹਿਨਾ ਨੇ, ਉਹਨਾਂ ਦਾ ਕੋਈ ਫਾਇਦਾ ਨਹੀਂ। ਇਸ ਲਈ ਪਹਿਲੀ ਰਹਿਤ ਕੇਸਾਂ ਦੀ ਹੈ, ਅਤੇ ਜਦੋਂ ਕੇਸਾਂ ਦੀ ਰਹਿਤ ਗੁਰਸਿੱਖ ਦੇ ਕੋਲ ਹੈ ਅਤੇ ਬਾਕੀ ਕਾਰ ਧਾਰਨ ਕੀਤੇ ਵੀ ਉਹਦੇ ਸਫਲ ਹੋ ਜਾਂਦੇ। ਇੱਥੇ ਇਹ ਵੀ ਗੱਲ ਸਾਨੂੰ ਵਿਚਾਰ ਲੈਣੀ ਚਾਹੀਦੀ ਹੈ, ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਾਣੀ ਦੀ ਰਹਿਤ ਵਿੱਚ ਪੰਜ ਕਕਾਰ ਬਖਸ਼ੇ ਨੇ, ਇਹ ਕੋਈ ਬੇਮਹਿਨਾ ਨਹੀਂ ਹਨ। ਇਹਨਾਂ ਦੇ ਪਿੱਛੇ ਸੈਂਟੀਫਿਕ ਤਰੀਕੇ ਦੇ ਨਾਲ ਵੀ ਜਦੋਂ ਆਪਾਂ ਵਿਚਾਰ ਕਰਾਂਗੇ ਅਤੇ ਜਿਹੜੇ ਅਜੋਕੇ ਸਿੱਖ ਵਿਦਵਾਨ ਨੇ ਇਸ ਦੇ ਪਿੱਛੇ ਬਹੁਤ ਵੱਡੀ ਫਿਲਾਸਫੀ ਵੀ ਉਹ ਸਮਝਾਉਂਦੇ ਨੇ। ਗੱਲ ਚੱਲ ਰਹੀ ਹੈ ਪੰਜ ਕਕਾਰਾਂ ਦੀ। ਜਿਹੜਾ ਕੜਾ ਹੈ ਸਰਵਲੋ ਦਾ ਕਿਉਂ ਪਾਉਣਾ ਜ਼ਰੂਰੀ ਹੈ, ਇਹਦੇ ਬਾਰੇ ਗੁਰਸਿੱਖ ਵਿਦਵਾਨ ਇੱਕ ਬਹੁਤ ਮਾਰ ਕੇ ਦੀ ਗੱਲ ਕਰਦੇ ਨੇ। ਉਹ ਕਹਿੰਦੇ ਨੇ ਸਾਡੇ ਸਰੀਰ ਨੂੰ ਫੌਲਾਦ ਦੀ, ਆਇਰਨ ਦੀ ਲੋੜ ਹੁੰਦੀ ਹੈ। ਜਦੋਂ ਸਾਡੀ ਬਾਂਹ ਵਿੱਚ ਸਰਵਲੋ ਦਾ ਕੜਾ ਪਾਇਆ ਹੁੰਦਾ ਹੈ ਅਤੇ ਜਿਹੜੀ ਆਇਰਨ ਦੀ ਘਾਟ ਹੁੰਦੀ ਉਹ ਆਪਣੇ ਆਪ ਹੀ ਪੂਰੀ ਹੁੰਦੀ ਸੀ। ਇਸ ਲਈ ਸਰਵਲੋ ਦਾ ਕੜਾ ਸਾਡੀ ਸਿਹਤ ਨੂੰ ਕਾਮਯਾਬ ਕਰਨ ਦੇ ਲਈ ਵੀ ਸਹਾਈ ਹੁੰਦਾ ਹੈ। ਦੂਸਰੇ ਨੰਬਰ 'ਤੇ ਜਿਹੜਾ ਕਾਠ ਦਾ ਕੰਘਾ ਗੁਰੂ ਮਹਾਰਾਜ ਨੇ ਰੱਖਣ ਦੀ ਆਗਿਆ ਕੀਤੀ ਹੈ, ਕਾਠ ਦਾ ਹੀ ਕਿਉਂ, ਇਹਦੇ ਪਿੱਛੇ ਵੀ ਇੱਕ ਫਿਲਾਸਫੀ ਹੈ। ਸਾਡੇ ਕੇਸਾਂ ਵਿੱਚ ਬਿਜਲੀ ਹੈ, ਤੁਸੀਂ ਕਦੇ ਹਨੇਰੇ ਦੇ ਵਿੱਚ ਕੇਸ ਵਾਹੋ, ਜ਼ੋਰ ਦੀ ਕੰਘਾ ਫੇਰੋ ਅਤੇ ਵਿੱਚੋਂ ਤੁਹਾਨੂੰ ਬਿਜਲੀ ਦੀ ਲੇਸ਼ਕ ਚਮਕ ਦਿਖਾਈ ਦੇਵੇ, ਕੇਸਾਂ ਵਿੱਚ ਬਿਜਲੀ ਹੈ। ਅਤੇ ਜਦੋਂ ਕੇਸਾਂ ਵਿੱਚ ਬਿਜਲੀ ਹੈ, ਜਦੋਂ ਆਪਾਂ ਕੋਈ ਜ਼ਿਆਦਾ ਦਿਮਾਗੀ ਕੰਮ ਕਰਦੇ ਹਾਂ ਤਾਂ ਸਾਡਾ ਮਸਤਕ, ਸਾਡਾ ਦਿਮਾਗ ਗਰਮ ਹੋ ਜਾਂਦਾ ਅਤੇ ਉਸ ਵੇਲੇ ਜਿਹੜਾ ਕਾਠ ਦਾ ਕੰਘਾ ਹੈ ਕੇਸਾਂ ਦੀ ਬਿਜਲੀ ਨੂੰ ਆਪਣੇ ਵਿੱਚ ਜਜ਼ਬ ਕਰਦਾ। ਇਸ ਲਈ ਕਾਠ ਦਾ ਕੰਘਾ ਗੁਰੂ ਮਹਾਰਾਜ ਨੇ ਇਸ ਲਈ ਸਾਨੂੰ ਧਾਰਨ ਕਰਨ ਦਾ ਹੁਕਮ ਕੀਤਾ ਹੈ ਵੀ ਜਿਹੜੀ ਕੇਸਾਂ ਦੇ ਵਿੱਚ ਬਿਜਲੀ ਹੈ ਉਸ ਨੂੰ ਉਹ ਆਪਣੇ ਵਿੱਚ ਜਜ਼ਬ ਕਰੇ ਅਤੇ ਸਾਡਾ ਦਿਮਾਗ, ਸਾਡਾ ਦਿਲ, ਸਾਡਾ ਸਿਰ ਅਤੇ ਸਾਡਾ ਦਿਮਾਗੀ ਸੰਤੁਲਨ ਕਾਇਮ ਰਹੇ। ਇਸ ਲਈ ਕਾਠ ਦਾ ਕੰਘਾ ਗੁਰੂ ਮਹਾਰਾਜ ਨੇ ਧਾਰਨ ਕਰਵਾਇਆ। ਦਾਸ ਨੂੰ ਇੱਕ ਘਟਨਾ ਯਾਦ ਆ ਗਈ। ਇੰਡੀਆ ਦੇ ਵਿੱਚ ਇੱਕ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਆਪਣੇ ਫਾਰਮ ਦੇ ਵਿੱਚ ਖੇਤੀਬਾੜੀ ਦਾ ਕੰਮ ਕਰਦਾ ਸੀ। ਇੱਕ ਦਿਨ ਉਹ ਆਪਣੀ ਮੋਟਰ ਚਲਾਉਣ ਵਾਸਤੇ ਗਿਆ ਔਰ ਉੱਥੇ ਜਾ ਕੇ ਉਸਨੇ ਦੇਖਿਆ ਆਮ ਜਿਹੜੀ ਖੇਤਾਂ ਵਿੱਚ ਬਿਜਲੀ ਉਹ 3 ਫੇਸ ਹੁੰਦੀ ਅਤੇ ਉਹ 2 ਫੇਸ ਬਿਜਲੀ ਆਈ ਹੋਈ ਸੀ। ਉਸਨੇ ਇੰਡੀਆ 'ਚ ਕਈ ਤਰੀਕੇ ਵਰਤੇ ਜਾਂਦੇ ਨੇ ਅਤੇ ਉਸਨੇ 3 ਫੇਸ ਕਰਨ ਵਾਸਤੇ ਅਤੇ ਉਹਨੇ ਉੱਥੇ ਜਾ ਕੇ ਵੀ ਉਹ ਤਾਰ ਲਾਈ। ਜਦੋਂ ਤਾਰ ਲਾਉਣ ਲੱਗਿਆ ਤਾਂ ਉਸਨੂੰ ਬਿਜਲੀ ਦਾ ਕਰੰਟ ਲੱਗ ਗਿਆ। ਕਰੰਟ ਵੀ ਐਸਾ ਜ਼ਬਰਦਸਤ ਲੱਗਿਆ ਅਤੇ ਇੱਕਦਮ ਉਸਨੂੰ ਪਟਕਾ ਕੇ ਬਿਜਲੀ ਦੇ ਕਰੰਟ ਨੇ ਅਤੇ ਉਸਨੂੰ ਦੂਰ ਭਵਾ ਕੇ ਮਾਰਿਆ ਅਤੇ ਜਦੋਂ ਜ਼ਮੀਨ 'ਤੇ ਜਾ ਕੇ ਡਿੱਗਿਆ ਬਿਲਕੁਲ ਬੇਹੋਸ਼ ਹੋ ਗਿਆ। ਸਰੀਰ ਦਾ ਕੋਈ ਉਹਨੂੰ ਚਿੱਤ ਚੇਤਾ ਨਹੀਂ ਅਤੇ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਹਫੜਾ ਦਫੜੀ ਮੱਚ ਗਈ। ਕਹਿਣ ਲੱਗੇ ਕਰੰਟ ਲੱਗ ਗਿਆ, ਕਰੰਟ ਲੱਗ ਗਿਆ, ਹੁਣ ਕੀ ਹੋਵੇ। ਜੋ ਉਸ ਵੇਲੇ ਚਾਰਾ ਹੋ ਸਕਦਾ ਸੀ ਅਤੇ ਉਹਨਾਂ ਨੇ ਉਸਨੂੰ ਜੋ ਵੀ ਅਸਵਾਰੀ ਕੁਝ ਸਾਧਨ ਬਣਿਆ ਉਸ 'ਤੇ ਪਾ ਕੇ ਹੌਸਪੀਟਲ ਲੈ ਗਏ। ਜਦੋਂ ਹੌਸਪੀਟਲ ਲੈ ਕੇ ਗਏ ਉਸ ਵੇਲੇ ਉਹ ਬੇਹੋਸ਼ ਸੀ ਅਤੇ ਜਦੋਂ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕੀਤਾ ਤਾਂ ਉਹ ਵੀ ਹੈਰਾਨ ਹੋ ਗਏ। ਕਹਿੰਦੇ ਵੀ ਬਹੁਤ ਜ਼ਬਰਦਸਤ ਇਸ ਨੂੰ ਸ਼ਾਟ ਲੱਗੀ ਅਤੇ ਫਿਰ ਡਾਕਟਰ ਕਹਿਣ ਲੱਗੇ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਬਚ ਕਿਵੇਂ ਗਿਆ। ਜਿਵੇਂ ਇਸ ਨੂੰ ਕਰੰਟ ਲੱਗਿਆ ਸੀ, ਸ਼ਾਟ ਲੱਗਿਆ ਸੀ, ਬਚ ਨਹੀਂ ਸੀ ਸਕਦਾ ਕਿਉਂਕਿ 3 ਫੇਸ ਦਾ ਬਹੁਤ ਵਧੇਰੇ ਉਹ ਅਸਰ ਹੁੰਦਾ, ਬਹੁਤ ਜ਼ਿਆਦਾ ਉੱਥੇ ਕਰੰਟ ਹੁੰਦਾ। ਉਹ ਕਹਿੰਦੇ ਅਸੀਂ ਹੈਰਾਨ ਹਾਂ ਵੀ ਬਚ ਕਿਵੇਂ ਗਿਆ। ਅਤੇ ਫਿਰ ਉਸ ਤੋਂ ਬਾਅਦ ਡਾਕਟਰਾਂ ਨੇ ਚਲੋ ਆਪਣਾ ਟ੍ਰੀਟਮੈਂਟ ਸ਼ੁਰੂ ਕੀਤਾ ਅਤੇ ਉਹ ਡਾਕਟਰ ਨੇ ਆਪਣੇ ਹਿਸਾਬ ਦੇ ਨਾਲ ਘਰਦਿਆਂ ਨੂੰ ਆਖਿਆ ਬਈ ਜਦੋਂ ਇਸ ਨੂੰ ਬਿਜਲੀ ਦਾ ਕਰੰਟ ਲੱਗਿਆ ਹੈ ਨਾ, ਬਿਜਲੀ ਦਾ ਸ਼ਾਟ ਲੱਗਿਆ ਹੈ, ਉਸ ਵੇਲੇ ਕੋਈ ਇਹਨੂੰ ਕਾਠ ਦੀ ਸ਼ੋਅ ਪ੍ਰਾਪਤ ਹੋ ਗਈ, ਉਸ ਕਾਠ ਦੀ ਸ਼ੋਅ ਦਾ ਸਦਕਾ ਇਹ ਅੱਜ ਮਰਨ ਤੋਂ ਬਚੇ, ਨਹੀਂ ਵਰਨਾ ਇਸ ਕਰੰਟ ਦੇ ਨਾਲ ਇਹਦੀ ਯਕੀਨਨ ਮੌਤ ਹੋ ਸਕਦੀ ਸੀ। ਘਰ ਦੇ ਹੈਰਾਨ ਹੋਏ, ਕਹਿੰਦੇ ਵੀ ਉੱਥੇ ਤਾਂ ਕੋਈ ਸੋਟੀ ਲੱਕੜੀ ਕੋਈ ਨੇੜੇ ਹੈ ਹੀ ਨਹੀਂ ਸੀ। ਅਤੇ ਫਿਰ ਅਖੀਰ ਦੇ ਉੱਤੇ ਸੋਚਦਿਆਂ ਸੋਚਦਿਆਂ ਉਸ ਨੌਜਵਾਨ ਦੇ ਕੇਸਾਂ ਵਿੱਚ ਕੰਘੇ 'ਤੇ ਨਿਗਾਹ ਚਲੀ ਗਈ ਅਤੇ ਡਾਕਟਰ ਹੈਰਾਨ ਹੋ ਗਿਆ। ਉਹ ਧੰਨ ਸੀ ਕਲੀਆਂ ਵਾਲਾ ਪਾਤਸ਼ਾਹ ਜਿਸਨੇ ਗੁਰਸਿੱਖ ਨੂੰ ਕਾਠ ਦਾ ਕੰਘਾ ਬਖਸ਼ਿਸ਼ ਕੀਤਾ। ਜੇ ਇਸ ਨੌਜਵਾਨ ਦੀ ਜਾਨ ਬਚੀ ਹੈ ਤਾਂ ਕੇਵਲ ਕਾਠ ਦੇ ਕੰਘੇ ਦੇ ਕਾਰਨ ਬਚੀ ਹੈ, ਜੇ ਕਾਠ ਇਸਦੇ ਸਰੀਰ ਨੂੰ ਨਾ ਟੱਚ ਹੁੰਦੀ ਇਸਨੇ ਅੱਜ ਮਰ ਜਾਣਾ। ਇਸ ਲਈ ਸਾਡੇ ਕਾਰਾਂ ਪਿੱਛੇ ਬਹੁਤ ਵੱਡੀ ਫਿਲਾਸਫੀ ਹੈ, ਅਸੀਂ ਤਾਂ ਇਹਨਾਂ ਨੂੰ ਐਵੇਂ ਸਮਝ ਰਹੇ ਹਾਂ ਪਰ ਬਹੁਤ ਕੁਝ ਇਹਦੇ ਵਿੱਚ ਛੁਪਿਆ ਹੋਇਆ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਜੇ ਕਸ਼ਹਿਰਾ ਵੀ ਬਖਸ਼ਿਸ਼ ਕੀਤਾ ਹੈ, ਇਹ ਜੱਤ ਸਾਧ ਦੀ ਨਿਸ਼ਾਨੀ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਤੀਆਂ ਜਾਣੇ ਸਾਨੂੰ ਇਸ ਗੱਲ ਦੀ ਹਮੇਸ਼ਾ ਲਈ ਪ੍ਰੇਰਣਾ ਕਰਦੇ। ਜਦੋਂ ਪਾਕਿਸਤਾਨ ਬਣਿਆ ਨਾ, ਉਸ ਵੇਲੇ ਦੀ ਗੱਲ ਹੈ, ਇੱਕ ਨੌਜਵਾਨ ਗੁਰਸਿੱਖ ਬੀਬੀ ਅੰਮ੍ਰਿਤਧਾਰੀ ਉਹ ਕਿਤੇ ਕਾਫਲੇ ਤੋਂ ਵਿਛੜ ਗਈ ਅਤੇ ਜਿਹੜੇ ਮੁਸਲਮਾਨ ਲੋਕ ਸਨ ਉਸ ਵੇਲੇ ਸਾਰੇ ਹੀ ਭੜਕੇ ਹੋਏ ਸਨ ਅਤੇ ਉਹਨਾਂ ਨੇ ਦੇਖਿਆ ਵੀ ਇਹ ਨੌਜਵਾਨ ਸਿੱਖ ਬੀਬੀ ਇਕੱਲੀ ਹੈ ਅਤੇ ਉਹਨਾਂ ਨੇ ਉਸ ਨੂੰ ਘੇਰਨਾ ਚਾਹਿਆ। ਉਸ ਗੁਰਸਿੱਖ ਬੀਬੀ ਦੇ ਕੋਲ ਗਾਤਰੇ ਵਾਲੀ ਕਿਰਪਾਨ ਸੀ, ਅੰਮ੍ਰਿਤਧਾਰੀ ਕਲਗੀਧਰ ਪਾਤਸ਼ਾਹ ਦੀ ਸਪੁੱਤਰੀ ਸੀ। ਅਤੇ ਉਸ ਵੇਲੇ ਉਸਨੇ ਜਿੰਨਾ ਚਿਰ ਉਹਦੇ ਸਰੀਰ ਵਿੱਚ ਸਵਾਸ ਰਹੇ ਤਾਂ ਉਸਨੇ ਛੋਟੀ ਗਾਤਰੇ ਵਾਲੀ ਕਿਰਪਾਨ ਦੇ ਨਾਲ ਉਹਨਾਂ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਅਖੀਰ ਉਹ ਬਹੁਤੇ ਸਨ ਅਤੇ ਫਿਰ ਉਹਨਾਂ ਨੇ ਹਫੜਾ ਦਫੜੀ ਦੇ ਵਿੱਚ ਅਤੇ ਉਸ ਬੀਬੀ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਆਖਰ ਉਹ ਬੀਬੀ ਵੀ ਸ਼ਹੀਦ ਹੋ ਗਈ। ਜਦੋਂ ਬੀਬੀ ਸ਼ਹੀਦ ਹੋ ਗਈ ਅਤੇ ਉਹਨਾਂ ਜ਼ਾਲਮਾਂ ਨੇ, ਉਹਨਾਂ ਬਘਿਆੜਾਂ ਨੇ ਉਸ ਬੀਬੀ ਦੇ, ਉਹ ਸ਼ਹੀਦ ਹੋ ਚੁੱਕੀ ਸੀ, ਉਹਦੇ ਬਸਤਰ ਪਾੜ ਦਿੱਤੇ। ਉਸ ਤੋਂ ਬਾਅਦ ਉਹ ਵੀ ਚਲੇ ਗਏ। ਉੱਧਰ ਅੰਗਰੇਜ਼ ਗੌਰਮੈਂਟ ਨੂੰ ਪਤਾ ਲੱਗਿਆ ਵੀ ਉੱਥੇ ਕੁਛ ਵਾਕਿਆ ਹੋਇਆ ਅਤੇ ਇੱਕ ਅੰਗਰੇਜ਼ ਅਫਸਰ ਅਤੇ ਨਾਲ ਉਹਦੇ ਕੁਝ ਫੋਰਸ ਉੱਥੇ ਪਹੁੰਚ ਗਏ। ਜਦੋਂ ਉਸਨੇ ਦੇਖਿਆ ਵੀ ਉਹ ਨੌਜਵਾਨ ਬੀਬੀ ਸ਼ਹੀਦ ਹੋਈ ਪਈ ਹੈ ਅਤੇ ਕੁਝ ਉਸਨੇ ਦੁਸ਼ਮਣ ਜ਼ਖਮੀ ਕਰਕੇ ਉੱਥੇ ਨਾਲ ਹੀ ਢੇਰੀ ਕੀਤੇ ਪਏ ਨੇ, ਅਤੇ ਉਸ ਅੰਗਰੇਜ਼ ਨੇ ਉਸ ਗੁਰਸਿੱਖ ਬੀਬੀ ਨੂੰ ਭਾਵੇਂ ਸ਼ਹੀਦ ਹੋ ਗਈ ਸੀ ਪਰ ਉਹਦੇ ਤੇੜ ਕਸ਼ਹਿਰਾ ਪਾਇਆ ਵੇਖ ਕੇ ਅਤੇ ਉਹਨੂੰ ਉੱਥੇ ਸਲਾਮ ਕੀਤੀ, ਨਮਸਕਾਰ ਕੀਤੀ। ਕਹਿੰਦਾ, ਧੰਨ ਹੈ ਕਲਗੀਆਂ ਵਾਲਾ ਪਾਤਸ਼ਾਹ, ਗੁਰਸਿੱਖ ਜਿੰਨਾ ਚਿਰ ਤੱਕ ਸਰੀਰ ਵਿੱਚ ਜਾਨ ਹੁੰਦੀ ਹੈ ਉਹ ਆਪਣੇ ਧਰਮ ਦੀ, ਆਪਣੇ ਪਤ ਦੀ ਆਪ ਰੱਖਿਆ ਕਰਦਾ ਅਤੇ ਜਦੋਂ ਸ਼ਹੀਦ ਹੋ ਜਾਂਦਾ ਅਤੇ ਫਿਰ ਗੁਰੂ ਆਪਣੇ ਸਿੱਖਾਂ ਦੀ ਪਤ ਰੱਖਦਾ। ਇਸ ਲਈ ਇੱਕ ਸ਼ਹਿਰਾ ਪਤ ਦਾ ਪ੍ਰਤੀਕ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਤਾਰਨ ਕਰਨਾ ਚਾਹੀਦਾ। ਅਤੇ ਜਿਹੜੀ ਕਿਰਪਾਨ ਹੈ, ਇਹ ਕਿਰਪਾ ਅਤੇ ਆਨ ਦੋ ਸ਼ਬਦਾਂ ਦੇ ਸੁਮੇਲ ਤੋਂ ਕਿਰਪਾਨ ਸ਼ਬਦ ਬਣੇ। ਇਹ ਕਿਰਪਾ ਦਇਆ ਦਾ ਵੀ ਪ੍ਰਤੀਕ ਹੈ ਅਤੇ ਅਣਖ ਦਾ ਵੀ ਪ੍ਰਤੀਕ ਹੈ। ਜਿਹੜੀ ਗੁਰਸਿੱਖ ਦੀ ਕਿਰਪਾਨ ਹੈ ਉਹ ਜਾਣ ਤੇ ਮਜ਼ਲੂਮ ਦੀ ਰੱਖਿਆ ਵਾਸਤੇ, ਕਿਉਂਕਿ ਕਿਰਪਾ ਅਤੇ ਆਨ ਦੋ ਸ਼ਬਦਾਂ ਦਾ ਮੇਲ ਹੈ। ਗਰੀਬ ਦੀ ਰੱਖਿਆ, ਮਜ਼ਲੂਮ ਦੀ ਰੱਖਿਆ ਅਤੇ ਜੁਰਵਾਣੇ ਦੀ ਪੱਖਿਆ ਲਈ ਵਰਤੀ ਜਾਂਦੀ। ਇਸ ਲਈ ਬਹੁਤ ਸਾਰੀਆਂ ਇਹੋ ਜਿਹੀਆਂ ਗੁਰਸਿੱਖ ਬੀਬੀਆਂ ਸਾਡੇ ਸਿੱਖ ਇਤਿਹਾਸ ਵਿੱਚ ਹੋਈਆਂ ਨੇ ਜਿਨ੍ਹਾਂ ਨੇ ਛੋਟੀ ਕਿਰਪਾਨ ਦੇ ਨਾਲ ਹੀ ਧਰਮ ਦੇ ਦੁਖੀਆਂ ਦਾ ਅਤੇ ਦੁਸ਼ਟਾਂ ਨੂੰ ਸੋਧਿਆ ਅਤੇ ਆਪਣੀ ਧਰਮ ਨੂੰ ਅਤੇ ਆਪਣੀ ਇੱਜ਼ਤ ਨੂੰ ਬਚਾਇਆ। ਇਸ ਲਈ ਇਹ ਸਾਰੇ ਕਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਲਈ ਧਾਰਨ ਕਰਨ ਦਾ ਹੁਕਮ ਕੀਤਾ ਹੈ ਕਿ ਇਹ ਸਾਡੇ ਲਈ ਹਮੇਸ਼ਾ ਲਈ ਜ਼ਰੂਰੀ ਸਨ, ਸਾਡੀ ਸਿਹਤ ਵਾਸਤੇ ਵੀ, ਸਾਡੇ ਧਰਮ ਦੇ ਵਾਸਤੇ ਵੀ ਅਤੇ ਸਾਡੀ ਇੱਜ਼ਤ ਵਾਸਤੇ ਵੀ, ਸਾਡੀ ਪਤ ਰੱਖਣ ਦੇ ਵਾਸਤੇ ਵੀ ਇਹ ਸਹਾਈ ਹੁੰਦੇ ਨੇ। ਇਸ ਲਈ ਪਿਆਰਿਓ, ਅੱਜ ਖਾਲਸੇ ਦਾ ਸਾਜਨਾ ਦਿਵਸ ਹੈ, ਇਹਨਾਂ ਕਕਾਰਾਂ ਨੂੰ ਪਾਰ ਨਾ ਸਮਝੋ, ਇਹ ਸਿੱਖੀ ਦਾ ਅੰਗ ਨੇ ਅਤੇ ਇਹਨਾਂ ਨੂੰ ਆਪਣੇ ਸਰੀਰ ਦਾ ਅੰਗ ਸਮਝੋ ਅਤੇ ਇਹਨਾਂ ਨੂੰ ਤਾਰਨ ਕਰੋ। ਖਾਸ ਕਰਕੇ ਪਹਿਲੀ ਰਹਿਤ ਕੇਸਾਂ ਦੀ ਹੈ, ਜਮਾਂਦਰੂ ਗੁਰਸਿੱਖ ਦੇ ਕੇਸ ਹੋਣੇ ਚਾਹੀਦੇ ਨੇ। ਚਲੋ ਜੇ ਭੁੱਲ ਹੋ ਵੀ ਗਈ ਹੈ ਤਾਂ ਸਾਨੂੰ ਦੁਬਾਰਾ ਫਿਰ ਸਿੱਖੀ ਦੇ ਰਸਤੇ ਨੂੰ ਅਪਣਾਉਣਾ ਚਾਹੀਦਾ। ਦਾੜੀ ਕੇਸ ਰੱਖੋ, ਅੰਮ੍ਰਿਤ ਛਕੋ, ਰਹਿਤ ਰੱਖੋ ਅਤੇ ਫਿਰ ਹੀ ਗੁਰੂ ਮਹਾਰਾਜ ਦੇ ਸਪੂਤ ਆਪਾਂ ਖਵਾ ਸਕਦੇ ਹਾਂ। ਸੋ ਦਾਸ ਦਾ ਸਮਾਂ ਵੀ ਸੰਪੂਰਨ ਹੋਇਆ ਅਤੇ ਇੱਥੇ ਹੀ ਦਾਸ ਆਪਣੇ ਵਿਚਾਰਾਂ ਨੂੰ ਵਿਰਾਮ ਦਿੰਦਾ। ਪਿਛਲੇ ਐਤਵਾਰ ਤੋਂ ਲੈ ਕੇ ਦਾਸ ਨੂੰ ਆਪ ਸੰਗਤਾਂ ਦੇ ਜੋੜੇ ਝਾੜਨ ਦਾ, ਦਰਸ਼ਨ ਕਰਨ ਦਾ, ਵਿਚਾਰ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਹੁਣ ਕੁਛ ਜ਼ਰੂਰੀ ਮਜਬੂਰੀ ਕਾਰਨ ਦਾਸ ਨੂੰ, ਕਿਉਂਕਿ ਇੱਕ ਹਫ਼ਤਾ ਅਗਲਾ ਵੀ ਆਪ ਸੰਗਤਾਂ ਦੇ ਦਰਸ਼ਨ ਕਰਨੇ ਸਨ, ਪਿੱਛੇ ਇੰਡੀਆ 'ਚ ਮਾਤਾ ਜੀ ਅਕਾਲ ਚਲਾਣਾ ਕਰ ਗਏ ਨੇ, ਇਸ ਲਈ ਦਾਸ ਨੂੰ ਇੱਥੋਂ ਅੱਜ ਹੀ ਸੰਗਤਾਂ ਦੇ ਪਾਸੋਂ ਵਿਦਾਇਗੀ ਲੈਣੀ ਪੈ ਰਹੀ ਹੈ। ਇਹ ਇੱਕ ਮਜਬੂਰੀ ਹੈ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਸ ਦੀਆਂ ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਮਾਫ਼ ਕਰਨੀਆਂ। ਅੰਤ ਵਿੱਚ ਖਾਲਸੇ ਦੀ ਸਾਜਨਾ ਦਿਵਸ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਭ ਸੰਗਤਾਂ ਦਾ, ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।